ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਹੁਕਮ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ। 9ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਪਈ ਹੈ। ਅਨੁਭਵ ਦੀ ਥਾਂ ਉਹ ਇਸ ਨੂੰ ਘੋਟਣ ਅਤੇ ਪਰਖਣ ਲੱਗ ਜਾਂਦੇ ਹਨ। ਪਰ ਇੱਥੇ ਕਿਉਂ, ਕਿਆ, ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ। ਇਹ ਤਾਂ ਅੰਦਰੋਂ ਹੀ ਉਪਜਦਾ ਹੈ, ਅੰਦਰੋਂ ਹੀ ਵਿਗਸ ਕੇ ਖਿੜ ਕੇ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਖਨਾਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਪ੍ਰਸ਼ਨ ਚਿੰਨ੍ਹ ਬਣਦਾ ਹੈ, ਤਾਂ ਸਾਰਾ ਜੀਵਨ ਸਿਫਰ ਖਿੰਡ ਪੁੰਡ ਕੇ ਫੋਕਾ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ, ਸੱਖਣਾ, ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਹਾਂਜੀ, ਪਿਆਰ ਤੋਂ ਖਾਲੀ ਜੀਵਨ ਕੋਰਾ, ਸੱਖਣਾ, ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਫਰੀਦਾ, ਕਿੱਤੀ ਜੋਬਣ ਪ੍ਰੀਤ ਬਿਨ ਸੁੱਖ ਗਏ ਕੁਮਲਾਏ। ਅਕਾਲ ਪੁਰਖ ਦੇ ਪਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇੱਕਮਿਕ ਹੋ ਕੇ, ਇੱਕ ਸੁਰ ਹੋ ਕੇ ਸਾਡਾ ਜੀਵਨ ਪਵਿੱਤਰ, ਸੂਖਮ ਅਤੇ ਸ਼ਾਂਤ ਹੋ ਕੇ ਵਲਵਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਦੂਜੇ ਪਾਸੇ ਬੁੱਧੀ ਮੰਡਲ ਦੀ ਕੈਦ ਹੈ, ਜਿੱਥੇ ਨਿਰਜੀਵ, ਨਿਰਬਲ ਅਤੇ ਮੁਰਦਾ ਜੀਵਨ ਹੈ, ਦੁੱਖਾਂ ਭਰਿਆ ਕੋਰ ਨਰਕ ਹੈ। ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕੋਲੇ ਵਾਂਗ ਕਾਲਾ ਸਿਆਹ ਈਰਖਾ, ਦੁਐਤ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਪਿਆਰ ਕੋਝ, ਔਗਣ, ਈਰਖਾ ਅਤੇ ਦੁਐਤ ਖਤਮ ਕਰ ਦਿੰਦਾ ਹੈ। ਹਾਂਜੀ, ਪਿਆਰ ਕੋਝ, ਔਗਣ, ਈਰਖਾ ਅਤੇ ਦੁਐਤ ਖਤਮ ਕਰ ਦਿੰਦਾ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜੰਨੀ ਚੀਤ ਨਰਾਖਸ ਤੇਤੇ, ਜੇ ਅਤ ਕ੍ਰੋਪ ਕਰੈ ਕਰਤਾਇਆ, ਤਾਂ ਵੀ ਚੀਤ ਨ ਰਾਖਸ ਮਾਇਆ। ਇਹ ਪਿਆਰ ਦਾ ਜੀਵਨ, ਜੀਵਨ ਰੂਪ ਅੰਮ੍ਰਿਤ, ਇਹ ਪਿਆਰ ਦਾ ਜੀਵਨ ਰੂਪ ਅੰਮ੍ਰਿਤ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਡਾਉਣਾ ਪੈਂਦਾ ਹੈ। ਕਿਉਂ, ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ, ਪਰ ਉਸਦੀ ਨਦਰ ਨਾਲ, ਹਾਂਜੀ, ਉਹਦੀ ਨਦਰ ਨਾਲ ਇਹ ਸਹਿਜ ਸੁਭਾਏ ਮਨ ਵਿੱਚ ਅਚਿੰਤੇ ਹੀ ਆ ਟਿਕਦਾ ਹੈ। ਜਿਹੜੇ ਇਸ ਨੂੰ ਪਰਖਣ ਲਈ ਆਪੋ ਆਪਣੀਆਂ ਕਸੋਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖੇ ਭਰਮਾਂ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ ਉਸਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਜੇਕਰ ਅਕਾਲ ਪੁਰਖ ਪ੍ਰੀਤਮ ਦਾ ਬਿਆਨ, ਪ੍ਰਗਟਾਵਾ ਇੱਕੋ ਸ਼ਬਦ ਨਾਲ ਕਰਨਾ ਹੋਵੇ, ਤਾਂ ਰੱਬ ਦਾ ਪ੍ਰਤੱਖ ਰੂਪ ਹੈ ਪਿਆਰ। ਸੱਚ ਕਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਪਿਆਰ ਦੀ ਅੱਗ ਇਹ ਚਿਣ ਕਿੱਥੋਂ ਮਿਲੇ। ਪੁਰਾਣੇ ਜ਼ਮਾਨੇ ਵਿੱਚ ਪਿੰਡ ਦੀ ਸਿਆਣੀ ਬੋਬੀ ਆਪਣੇ ਚੁੱਲ੍ਹੇ ਵਿੱਚ ਅੱਗ ਕਦੇ ਨਹੀਂ ਸੀ ਬੁੱਝਣ ਦਿੰਦੀ। ਉਹਾਰੇ ਵਿੱਚ ਪਾਥੀ ਦੱਬ ਦਿੰਦੀ ਜੋ ਸਾਰੀ ਰਾਤ ਮਗਦੀ ਰਹਿੰਦੀ। ਜਿਸ ਨੂੰ ਅੱਗ ਚਾਹੀਦੀ ਹੁੰਦੀ ਉਹ ਬੋਬੀ ਦਾ ਬੂਆ ਜਾ ਖੜਕਾਉਂਦੀ ਅਤੇ ਉਸ ਪਾਥੀ ਵਿੱਚੋਂ ਪੋਰਾ ਚੰਗਿਆੜੀ ਚੱਪਣ ਵਿੱਚ ਪਵਾ ਕੇ ਆਪਣਾ ਚੁੱਲ੍ਹਾ ਬਾਲ ਲੈਂਦੀ। ਫਿਰ ਸਾਰੇ ਪਿੰਡ ਦੇ ਚੁੱਲ੍ਹੇ ਬਲ ਪੈਂਦੇ। ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ ਉਹਨਾਂ ਦੇ ਚੁੱਲ੍ਹੇ ਬੁੱਝੇ ਹੀ ਰਹਿੰਦੇ। ਇੱਕ ਪਾਸੇ ਰੋਸ਼ਨੀ, ਦੂਜੇ ਪਾਸੇ ਹਨੇਰਾ, ਦੋਨੋਂ ਚੀਜ਼ਾਂ ਮੁਤਜ਼ਾਦ ਅਤੇ ਸਵੈ ਵਿਰੋਧੀ ਹਨ। ਜਿੱਥੇ ਪਿਆਰ ਹੈ ਉੱਥੇ ਨਫ਼ਰਤ ਨਹੀਂ, ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਉਪਜਦਾ। ਇਹ ਪਿਆਰ ਚਿਣੰਗ ਵਾਸਤੇ ਬੋਬੀ ਦੇ ਘਰ, ਜਿਸਨੇ ਸਰੀਰ ਦੀਆਂ ਪਾਥੀਆਂ ਵਿੱਚ ਪਿਆਰ ਦੀ ਅੱਗ ਸਾਂਭ ਕੇ ਰੱਖੀ ਹੋਵੇ, ਜਾਵੇ ਅਤੇ ਇਲਾਹੀ ਪਿਆਰ ਦੀ ਅੱਗ ਦੀ ਇੱਕ ਚਿੰਗਿਆੜੀ ਲੈ ਆਵੇ ਅਤੇ ਆਪਣੀ ਰੂਹ ਨੂੰ ਪਿਆਰ ਦੇ ਸੰਗੀਤ ਨਾਲ ਰੁਸ਼ਨਾ ਲਵੇ। ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਸ ਦੇ ਅੰਦਰ ਪਿਆਰ ਅੱਗ ਦੀ ਸਿੱਕ ਹੋਵੇ। ਫਿਰ ਇਹ ਇਲਾਹੀ ਪਿਆਰ ਅੱਗ ਆਪੇ ਹੀ ਫੈਲ ਜਾਵੇਗੀ, ਜਿਵੇਂ ਫੁੱਲਾਂ ਦੀ ਖੁਸ਼ਬੂ ਫੈਲਦੀ ਹੈ, ਜਿਵੇਂ ਇੱਕ ਮੱਗੀ ਹੋਈ ਚੰਗਿਆੜੀ ਨਾਲ ਅੰਗੀਠੀ ਦੇ ਸਾਰੇ ਕੋਲੇ ਹੌਲੀ ਹੌਲੀ ਮਗ ਜਾਂਦੇ ਹਨ। ਛੋਟੀ ਜੀ ਉਸ ਚੰਗਿਆੜੀ ਨੇ ਆਪਾ ਮਿਟਾ ਕੇ ਅੱਗ ਦਾ ਪਾਂਬੜ ਬਾਲ ਦਿੱਤਾ, ਪਰ ਉਹ ਚੰਗਿਆੜੀ ਹੈ ਕਿੱਥੇ, ਮਿਲੇ ਕਿੱਥੋਂ? ਬੋਬੀ ਦੇ ਹਾਰੇ ਵਿੱਚੋਂ। ਬੁੱਝੇ ਹੋਏ ਕੋਲਿਆਂ ਦੀ ਕੀ ਹੈਸੀਅਤ ਹੈ? ਸਾਰੀ ਧਰਤੀ ਭਰੀ ਪਈ ਹੈ ਕਾਲੇ ਕੋਲਿਆਂ ਨਾਲ। ਉਹਨਾਂ ਕੋਲ ਦੀ ਲੰਘੋ, ਹੱਥ ਲਾਵੋ, ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਉਹਨਾਂ ਮਨਾਂ ਮੂਹੀ ਕੋਲਿਆਂ ਵਿੱਚ ਇੱਕ ਨਿੱਕੀ ਜਿਹੀ ਮਗਦੀ ਚੰਗਿਆੜੀ ਰੱਖ ਦਿਓ, ਉਹ ਕਾਲੇ ਕੋਲੇ ਲਾਲੋ ਲਾਲ ਅੱਗ ਦੇ ਛੋਲੇ ਬਣ ਜਾਣਗੇ। ਲਾਟਾਂ ਬਲ ਪੈਣਗੀਆਂ, ਚਾਰੇ ਪਾਸੇ ਰੋਸ਼ਨੀ ਫੈਲਾ ਕੇ ਲਾਟਾਂ ਅਰਪਣ ਕਰਕੇ ਸਾਡੀ ਸੇਵਾ ਕਰਦੇ ਹਨ। ਅਸੀਂ ਬੁੱਝੇ ਹੋਏ ਕੋਲੇ ਹਾਂ, ਹਾਂਜੀ ਅਸੀਂ ਬੁੱਝੇ ਹੋਏ ਕੋਲੇ ਹਾਂ। ਹੰਕਾਰ, ਆਕੜ, ਲੋਭ ਅਤੇ ਮਾਇਆ ਦੀਆਂ ਲੱਕੜਾਂ ਤੋਂ ਬਲ ਕੇ ਬਣੇ ਹੋਏ ਕਾਲੇ ਕੋਲੇ, ਮੈਂ ਤੇ ਮੇਰੀ ਦੀਆਂ ਮੁੰਡੀਆਂ ਦੇ ਕੋਲੇ, ਲਾਲਸਾ ਦੇ ਭਰੇ ਹੋਏ ਕਾਰਾਂ, ਕੋਠੀਆਂ, ਸੋਨਾ, ਐਸ਼ੋ ਇਸ਼ਰਤ ਆਰਾਮ ਵਿੱਚ ਡੁੱਬੇ ਕਾਲੇ ਸ਼ਾਹ ਕੋਲੇ, ਬਾਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ, ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਾਲੁਖੀ ਰੇ। ਬੰਦੇ ਦਾ ਸਰੀਰ ਗੰਦਾ, ਗੰਦਗੀ ਉੱਤੇ ਫਕਰ ਕਾਹਦਾ, ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ? ਰੋਜ਼ ਨਾ ਧੋ ਕੇ ਦੇਈ ਨੂੰ ਕੀਮਤੀ ਕੱਪੜਿਆਂ ਨਾਲ ਸਜਾਉਂਦੇ ਹਾਂ, ਪਰ ਉਹ ਕੱਪੜੇ ਸਰੀਰ ਦੇ ਨਾਲ ਲੱਗਦੇ ਹੀ ਮੈਲੇ ਹੋ ਜਾਂਦੇ ਹਨ ਅਤੇ ਫਿਰ ਅਸੀਂ ਉਹਨਾਂ ਨੂੰ ਧੋਤੇ ਬਿਨਾਂ ਦੁਬਾਰਾ ਨਹੀਂ ਪਾ ਸਕਦੇ। ਸਾਡਾ ਅੰਦਰ ਤਾਂ ਬਾਹਰ ਨਾਲੋਂ ਵੀ ਗੰਦਾ ਹੈ, ਸਾਡਾ ਅੰਦਰ ਬਾਹਰ ਨਾਲੋਂ ਵੀ ਗੰਦਾ ਹੈ। ਕਿਵੇਂ? ਅਸੀਂ ਅਨਮੋਲ ਪਦਾਰਥ ਖਾਂਦੇ ਹਾਂ, ਦੁੱਧ ਵਰਗਾ ਰਤਨ ਢਿੱਡ ਵਿੱਚ ਪਾਉਂਦੇ ਹਾਂ, ਇਹ ਪਦਾਰਥ ਸਾਡੇ ਅੰਦਰ ਜਾਂਦੇ ਹੀ ਸੜ ਜਾਂਦੇ ਹਨ, ਅਸੀਂ ਦੁਰਗੰਧ ਛੱਡਦੇ ਹਾਂ। ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਈ ਅੰਦਰ ਦੀ ਸੜਿਆਂਦ ਨੂੰ ਮਿਟਾ ਨਹੀਂ ਸਕਦਾ, ਜਦੋਂ ਕਿ ਇਹ ਹੀ ਪਾਣੀ ਬਾਹਰ ਦੀ ਹਰ ਮੈਲ ਧੋ ਦਿੰਦਾ ਹੈ ਅਤੇ ਬਦਬੂ ਮਿਟਾ ਦਿੰਦਾ ਹੈ, ਪਰ ਬੰਦੇ ਅੰਦਰ ਜਾ ਕੇ ਇਹ ਨਿਰਮਲ ਜਲ ਵੀ ਦੁਰਗੰਧਿਤ ਹੋ ਜਾਂਦਾ ਹੈ। ਮਨ ਦੀ ਹਾਲਤ, ਹਾਂਜੀ ਮਨ ਦੀ ਹਾਲਤ ਸਰੀਰ ਤੋਂ ਵੀ ਭੈੜੀ ਹੈ, ਇਹ ਖਿੰਡਿਆ ਪਿਆ ਹੈ, ਚਾਰੋ ਪੈਰ ਕੁਲਜਦਾ, ਸੜਦਾ, ਖੱਪਦਾ ਅਤੇ ਤਪਦਾ ਰਹਿੰਦਾ ਹੈ, ਨਫ਼ਰਤ ਅਤੇ ਈਰਖਾ ਦੀਆਂ ਪਾਪਾਂ ਛੱਡਦਾ ਹੈ। ਇਹਨਾਂ ਪਾਪਾਂ ਵਿੱਚ ਇੰਨੀ ਤਪਸ ਹੈ ਜਿਹੜੀ ਕੋਹਾਂ ਦੂਰ ਬੈਠੇ ਬੰਦੇ ਨੂੰ ਝੁਲਸਣ ਦੀ ਸ਼ਕਤੀ ਰੱਖਦੀ ਹੈ। ਅਤੇ ਬੰਦੇ ਨੂੰ ਸਨ ਕੱਪੜੀ ਅੱਗ ਲਾ ਕੇ ਰਾਖ ਬਣਾ ਦਿੰਦੀ। ਸਾਧ ਸੰਗਤ ਵਿੱਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਸੁੱਤੇ ਸਿੱਧ ਫਲਾਣੀ ਦਾ ਨਾਂ ਲਿਆ ਤਾਂ ਮੈਨੂੰ ਸਨ ਕੱਪੜੀ ਅੱਗ ਲੱਗ ਗਈ। ਮੇਰੇ ਅੰਦਰ ਨਫ਼ਰਤ ਦੀਆਂ ਲਾਟਾਂ ਮੱਚ ਉੱਠੀਆਂ, ਮੈਂ ਜਲ ਕੇ ਕੋਲਾ ਹੋ ਗਈ। ਨਫ਼ਰਤ ਦੀ ਇਸ ਅੱਗ ਵਿੱਚ ਇੰਨੀ ਤਪਸ ਹੈ ਕਿ ਦੂਰ ਬੈਠੇ ਬੰਦੇ ਨੂੰ ਪਲਾਂ ਵਿੱਚ ਭੁੰਨ ਕੇ ਇਹ ਨਫ਼ਰਤ ਦੀਆਂ ਕਿਰਨਾਂ ਮੁੜ ਕੇ ਸਾਨੂੰ ਵੀ ਭਸਮ ਕਰ ਦਿੰਦੀਆਂ ਹਨ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। 84 ਲੱਖ ਜੂਨਾਂ ਵਿੱਚੋਂ ਵਿਧਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ ਹੈ, ਪਿਆਰ ਨਾਲ ਸਿਰਜਿਆ। ਹਾਂਜੀ, ਪਿਆਰ ਨਾਲ ਸਿਰਜਿਆ ਹੋਇਆ ਆਪਣੇ ਰੂਪ ਵਿੱਚ, ਪਰ ਅਸੀਂ ਆਪਣੇ ਕੁਕਰਮਾਂ ਨਾਲ ਉਸਨੂੰ ਕਰੂਪ ਬਣਾ ਲਿਆ ਹੈ। ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ। ਸਾਨੂੰ ਕੁਦਰਤੀ ਸ਼ਿੰਗਾਰ ਬਖਸ਼ਿਆ, ਸਰੀਰ ਨੂੰ ਰੋਮ ਦਿੱਤੇ, ਅਸੀਂ ਨਸ਼ਟ ਕਰ ਦਿੱਤੇ। ਜਿਹਨੇ ਸਾਨੂੰ ਇੰਨੇ ਸੋਹਣੇ ਸਰੂਪ ਵਿੱਚ ਸਾਜਿਆ ਅਤੇ ਅਸ਼ਰਫੁਲ ਮਖਲੂਕਾਤ ਬਣਾਇਆ, ਅਸੀਂ ਉਸਨੂੰ ਮਨੋ ਵਿਸਾਰ ਦਿੱਤਾ, ਉਸਦੀ ਬਖਸ਼ਿਸ਼ ਦੀ ਨਿਰਾਦਰੀ ਕੀਤੀ ਅਤੇ ਖੁਦ ਜਮਾਂ ਦੇ ਵਸ ਪੈ ਕੇ ਆਪਣਾ ਜੀਵਨ ਨਰਕ ਬਣਾ ਲਿਆ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਅਕਾਲ ਪੁਰਖ ਨੇ ਸਾਨੂੰ ਇਸ ਕਾਇਨਾਤ ਦਾ ਸਿਰਤਾਜ ਬਣਾ ਕੇ ਧਰਤੀ 'ਤੇ ਭੇਜਿਆ। ਪਿਆਰ ਦੀ ਲੋਰ ਵਿੱਚ ਆ ਕੇ ਉਸਨੇ ਸਾਨੂੰ ਪੁੱਤਰ ਬਣਾਇਆ। ਸਮੁੱਚੀ ਸ੍ਰਿਸ਼ਟੀ ਅੰਦਰ ਉਹਨੇ ਜੋ ਵੀ ਸੁਜਿੰਨ ਅਤੇ ਨਿਰਜਿੰਨ ਘੜਿਆ ਹੈ ਉਹ ਅਛੋਪ ਹੀ ਆਪਣੇ ਕਰਤਾ ਦੇ ਹੁਕਮ ਅੰਦਰ ਤੁਰੀ ਜਾ ਰਿਹਾ ਹੈ। ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ, ਹਾਂਜੀ ਇਹ ਹੱਡ ਮਾਸ ਦਾ ਪੁਤਲਾ ਬੰਦਾ ਉਹਦੀ ਹੁਕਮ ਅਦੁੱਲੀ ਕਰਕੇ ਦੁੱਖ ਭੋਗ ਰਿਹਾ ਹੈ। ਮੈਂ ਮੇਰੀ ਦੇ ਨਸ਼ੇ ਵਿੱਚ ਉਸਦਾ ਸਾਨੀ ਬਣ ਬੈਠਿਆ ਹੈ। ਇਸ ਅਕਿਰਤ ਕੰਨ ਨਾ ਸ਼ੁਕਰੇ ਕਮੰਡੀ ਕਰਤੂਤੀ ਮਨਮਤੀਏ, ਮਨੁੱਖ ਨੇ ਉਹਦੀ ਕੀਮਤ ਨਹੀਂ ਪਾਈ, ਉਹਦਾ ਗੁਣ ਨਹੀਂ ਜਾਣਿਆ। ਉਹਦੇ ਕਲਿਆਣਕਾਰੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪ ਉਧਰਾ ਹੋ ਕੇ ਆਪਣੀ ਮਰਜ਼ੀ ਕਰਦਾ ਫਿਰਦਾ ਹੈ। ਸਾਡੇ ਤੋਂ ਘਾਹ ਪੂ ਕਿਤੇ ਚੰਗਾ ਹੈ, ਕਿਸੇ ਲੇਖੇ ਤਾਂ ਲੱਗਦਾ ਹੈ। ਉਹ ਪਸ਼ੂਆਂ ਦਾ ਢਿੱਡ ਪਾਲ ਕੇ ਉਹਨਾਂ ਦੀ ਸੇਵਾ ਕਰਦਾ ਹੈ। ਜਦੋਂ ਸੁੱਕ ਜਾਂਦਾ ਹੈ ਤਾਂ ਬਾਲਣ ਬਣ ਕੇ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇੱਥੋਂ ਤੱਕ ਦਰਖਤ ਪੱਤੇ ਟਹਿਣੀਆਂ ਸਾਰੇ ਸਾਡੇ 'ਤੇ ਪਰਉਪਕਾਰ ਕਰਦੇ ਹਨ, ਸਾਨੂੰ ਨਿਵਾਜਦੇ ਹਨ ਅਤੇ ਹਵਾ ਨਾਲ ਝੂਮ ਝੂਮ ਕੇ ਉਸ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਹਨ। ਪਰ ਅਸੀਂ, ਹਾਂਜੀ ਅਸੀਂ ਅਕਿਰਤ ਕੰਨ ਹੋ ਕੇ ਇਹਨਾਂ ਦੀ ਕਦਰ ਨਹੀਂ ਕਰਦੇ ਅਤੇ ਸ਼ੁਕਰਾਨੇ ਵਿੱਚ ਨਹੀਂ ਆਉਂਦੇ। ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ, ਉਹਦੀ ਕਣੀ ਛਾਂ ਹੇਠ ਜੇਠ ਹਾੜ ਦੀ ਤਪਦੀ ਲੋਹ ਵਿੱਚ ਸਾਨੂੰ ਠੰਡ ਦਿੰਦੀ ਹੈ। ਜੇ ਸਾਨੂੰ ਭੁੱਖ ਲੱਗੀ ਹੋਵੇ ਤਾਂ ਅਸੀਂ ਬੇਰੀ ਨੂੰ ਪੱਥਰ ਮਾਰਦੇ ਹਾਂ, ਉਹਦੇ ਬਦਲੇ ਉਹ ਸਾਨੂੰ ਬੇਰਾਂ ਦਾ ਮਿੱਠਾ ਫਲ ਦਿੰਦੀ ਹੈ। ਉਸਦੇ ਪੱਤੇ ਛਾਂਗ ਕੇ ਬੱਕਰੀਆਂ ਨੂੰ ਪਾਉਂਦੇ ਹਾਂ, ਉਸਦੇ ਕੰਡਿਆਂ ਦੀ ਵਾੜ ਕਰਦੇ ਹਾਂ, ਉਹਦੀ ਲੱਕੜੀ ਨੂੰ ਚੀਰ ਫਾੜ ਕੇ ਦਰਵਾਜ਼ੇ ਖਿੜਕੀਆਂ ਬਣਾਉਂਦੇ ਹਾਂ, ਉਸਦੀਆਂ ਖੜਪਾੜਾਂ ਦਾ ਬਾਲਣ ਬਣਾ ਕੇ ਅੰਨਪਾਣੀ ਤਿਆਰ ਕਰਦੇ ਹਾਂ, ਉਹਦੇ ਕੋਲਿਆਂ ਨੂੰ ਵੀ ਨਹੀਂ ਬਖਸ਼ਦੇ, ਦੁਬਾਰਾ ਮੰਗਾ ਕੇ ਉਹਨਾਂ ਦੀ ਰਾਖ ਬਣਾ ਦਿੰਦੇ ਹਾਂ ਜੋ ਹਵਾ ਦੇ ਤੇਜ਼ ਬੁੱਲਿਆਂ ਨਾਲ ਉੱਡ ਜਾਂਦੀ ਹੈ ਅਤੇ ਅਨੰਤ ਵਿੱਚ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾ ਸ਼ੁਕਰੇ ਬੰਦੇ ਲਈ ਬੇਰੀ ਆਪਣੀ ਹੋਂਦ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਕੁਰਬਾਨ ਕਰ ਦਿੰਦੀ ਹੈ। ਆਪਾ ਵਾਰਨ ਵਿੱਚ ਉਹ ਸਿਰਜਣਹਾਰ ਦਾ ਪਾਣਾ ਮੰਨਦੀ ਹੈ, ਉਹ ਅਣਜਾਣੇ ਹੀ ਗੁਰਬਾਣੀ ਦੀ ਹੇਠਲੀ ਤੁਕ ਨੂੰ ਕਮਾਉਂਦੀ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਸਾਨੂੰ ਰੱਬ ਦੀ ਇੱਕ ਇੱਕ ਚੀਜ਼ 'ਤੇ ਸ਼ਿਕਾਇਤ ਹੈ, ਉਸ ਦੀ ਕਰਮ ਫਰਮੋਈ ਤੋਂ ਨਹੋਰਾ ਹੈ। ਇਸ ਕਾਇਨਾਤ ਦੀਆਂ ਬੇਅੰਤ ਅਨਮੋਲ ਚੀਜ਼ਾਂ ਸਾਨੂੰ ਬਖਸ਼ ਦਿੱਤੀਆਂ, ਅਸੀਂ ਜਿਵੇਂ ਚਾਹੀਏ ਵਰਤੀਏ ਹੰਡਾਈਏ, ਅਤੇ ਅਸੀਂ ਨਾ ਸ਼ੁਕਰੇ, ਖੁਦਗਰਜ਼, ਸਿਰਫ ਆਪਣੇ ਲਈ ਸੋਚਦੇ ਹਾਂ, ਹਮੇਸ਼ਾ ਮੰਗਦੇ ਹਾਂ, ਦਿੰਦੇ ਕੁਝ ਨਹੀਂ, ਮੈਂ ਅਤੇ ਮੇਰੀ ਨੂੰ ਪਾਲਦੇ ਹਾਂ, ਅਤੇ ਇਸ ਵਾਅਦੇ ਲਈ ਕੁਝੇ ਤੋਂ ਕੁਝਾ ਜ਼ਲੀਲ ਗੁਨਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਉਮੈ ਦੇ ਨਸ਼ੇ ਵਿੱਚ, ਹਾਂਜੀ ਹਉਮੈ ਦੇ ਨਸ਼ੇ ਵਿੱਚ ਆ ਕੇ ਉਸਨੂੰ ਤਾਨੇ ਮਾਰਦੇ ਹਾਂ, ਬਰਾਬਰੀ ਕਰਦੇ ਹਾਂ, ਅਤੇ ਜੇ ਵਸ ਚੱਲੇ ਤਾਂ ਉਸ ਉੱਤੇ ਵੀ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਿਰਤ ਕਰਨ ਹਾਂ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਤਰ੍ਹਾਂ ਅਸੀਂ ਲਿਪੋਕੇ ਹਾਂ। ਸਾਡੀ ਫਿਤਰਤ ਗੁਰਬਾਣੀ ਦੇ ਐਨ ਉਲਟ ਹੈ ਕਿ ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਪਲਾ ਮਨਾਏ, ਪਰ ਅਸੀਂ ਦੇ ਕੇ ਪਲਾ ਨਹੀਂ ਮਨਾਉਂਦੇ, ਅਸੀਂ ਦੇ ਕੇ ਪਲਾ ਨਹੀਂ ਮਨਾਉਂਦੇ, ਲੈ ਕੇ ਵੀ ਪਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ ਵਿੱਚ ਲੈਣ ਦਾ ਹੀ ਸੁਭਾਅ ਬਣਿਆ ਹੋਇਆ ਹੈ, ਦੇ ਬੁੱਕੇ ਦੀ ਬਚਾਏ ਲੇਪੋਕੇ ਬਣੇ ਹੋਏ ਹਾਂ। ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਕੁਝ ਪ੍ਰਾਪਤ ਹੋ ਸਕਦਾ ਹੈ। ਜਦੋਂ ਅਸੀਂ ਆਪਣੇ ਮਨ ਦੇ ਕਰਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਕੇ ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਫਿਰ ਦੁਆਈਆਂ ਪਾਉਂਦੇ ਹਾਂ ਅਤੇ ਪਾਠ ਪੂਜਾ ਪੁੰਨ ਦਾਨ ਦਾ ਢਕੋਸਲਾ ਰਚਦੇ ਹਾਂ, ਇਸ ਤਰ੍ਹਾਂ ਅਸੀਂ ਉੱਪਰਲੇ ਮਨੋਂ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਟੀਆਂ ਸਿਫਾਰਿਸ਼ਾਂ, ਜਾਇਜ਼ ਨਜਾਇਜ਼ ਤਰੀਕੇ ਦੁਆਰਾ ਆਪਣੀਆਂ ਗਰਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਜਾਨੀ ਜਾਨ ਸਰਵ ਵਿਆਪਕ ਅੰਤਰਜਾਮੀ ਹੈ, ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਸਦਾ ਸਦਾ ਦਿਆਲੂ ਹੈ। ਉਸ ਦੀਆਂ ਬਖਸ਼ਿਸ਼ਾਂ ਕਿਵੇਂ ਪਾਈਏ? ਇਹ ਸਾਰੀਆਂ ਕੁੰਡੀਆਂ ਬਾਣੀ ਖੋਲਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਬੜੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰਾਂ ਤੋਂ ਹੋਕੇ ਦਿੰਦੇ ਰਹੇ ਹਨ, ਅਤੇ ਅੱਗੇ ਨੂੰ ਵੀ ਇਲਾਹੀ ਸੱਦੇ ਲਾਉਂਦੇ ਰਹਿਣਗੇ। ਸਿਰਜਣਹਾਰ ਆਪ ਇਹਨਾਂ ਮਹਾਂਪੁਰਖਾਂ ਨੂੰ ਭੇਜਦਾ ਰਿਹਾ ਹੈ ਅਤੇ ਭੇਜਦਾ ਰਹੇਗਾ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ। ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ, ਨਾ ਹੀ ਸ਼ਰਧਾ ਹੈ। ਅਸੀਂ ਭਰਮਾਂ ਵਿੱਚ ਗ੍ਰਸੇ ਹੋਏ ਹਾਂ, ਅੰਧਕਾਰ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ। ਗੁਰੂ ਦੇ ਉਸ ਇੱਕੋ ਉਪਦੇਸ਼ ਗੁਰਮੰਤਰ ਤੋਂ ਅਵੇਸਲੇ ਹੋਏ ਬੈਠੇ ਹਾਂ, ਸਾਡੀ ਸੁਰਤ ਸੁੱਤੀ ਪਈ ਹੈ। ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ, ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਬੋਬੀ ਦੇ ਹਾਰੇ ਦੀ ਚੰਗਿਆੜੀ, ਸਾਧ ਸੰਗਤ ਦੀ ਚਰਨ ਤੋੜ, ਛੋ ਪਿਆਰ ਨਿਗ ਨਾਮ। ਪਹਿਲਾ ਮਰਨਾ ਕਬੂਲ ਕਰਕੇ ਪਿਆਰ ਵਿੱਚ ਮੋਏ ਹੋਏ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਹਨ। ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ ਸਕਦਾ, ਰੂਪ ਪ੍ਰਕਾਸ਼ਿਤ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲੇ ਵਾਂਗ ਰਹੇਗਾ, ਪ੍ਰਕਾਸ਼ ਹੋਣ 'ਤੇ ਹੀ ਰੂਹ ਲਾਲ ਹੋ ਕੇ ਲਿਸ਼ਕੂ। ਕੋਲਿਆਂ ਦੀ ਕੀਮਤ, ਹਾਂਜੀ ਕੋਲਿਆਂ ਦੀ ਕੀਮਤ ਉਹਨਾਂ ਦੇ ਮਗ ਕੇ ਲਾਟਾ ਬਣ ਕੇ ਹੀ ਪੈ ਸਕਦੀ ਹੈ। ਜਿਸ ਤਰ੍ਹਾਂ ਕਾਲੇ ਕੋਲੇ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਆਪ ਖਾਕ ਬਣ ਕੇ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ। ਮੂਏ ਬਿਨ ਜੀਵ ਨਾਹੀ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਬੂਝੈ ਸੋਏ। ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦੂਜੇ ਲਫਜ਼ਾਂ ਵਿੱਚ ਆਪਣਾ ਆਪਾ ਵਾਰ ਕੇ, ਹਉਮੈ ਵਿਹੜੀ ਮੈਂ ਮੇਰੀ ਤੋਂ ਮਰ ਕੇ, ਰਾਖ ਬਣ ਕੇ ਹੀ ਆਪਣੇ ਸ਼ੌ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਂ ਵਿੱਚ ਸਮਾਇਆ ਜਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸਿਰਫ ਅੰਤਰ ਆਤਮੇ ਆਤਮਕ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਇਲਾਹੀ ਹੁਕਮ ਨੂੰ ਬੁੱਝਿਆ, ਸੀਜਿਆ, ਚੀਨਿਆ, ਪਹਿਚਾਨਿਆ, ਮੰਨਿਆ, ਕਮਾਇਆ, ਮਾਣਿਆ ਜਾ ਸਕਦਾ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਏਕੋ ਏਕ ਸਭ ਆਖ ਵਖਾਣੇ, ਹੁਕਮ ਬੂਝੇ ਤਾਂ ਏਕੋ ਜਾਣੇ। ਇਲਾਹੀ ਹੁਕਮ ਦੀ ਇਹ ਅਨੋਖੀ ਖੇਡ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖ ਬਖਸ਼ਿਆ ਹੋਇਆ ਤਤ ਜੋਗ ਕਾ ਬੇਤਾ ਮਹਾਂਪੁਰਖ ਹੀ ਅਨੁਭਵ ਦੁਆਰਾ ਬੁਝ ਬੁਝਾ ਸਕਦਾ ਹੈ ਅਤੇ ਭਾਣੇ ਵਿੱਚ ਚੱਲ ਸਕਦਾ ਹੈ। ਇਸ ਹੁਕਮ ਰਜ਼ਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ, ਬਲਦੀ ਰੇਤ ਸਿਰ 'ਤੇ ਪਵਾ ਕੇ, ਸੀਸ ਪੇਟ ਕਰਕੇ, ਜੰਗ ਵਿੱਚ ਸ਼ਹੀਦ ਹੋ ਕੇ, ਨੀਹਾਂ ਵਿੱਚ ਚਿਣਾ ਕੇ, ਬੰਦ ਬੰਦ ਕਟਵਾ ਕੇ, ਖੋਪੜੀਆਂ ਲੁਹਾ ਕੇ, ਚਰਖੜੀਆਂ 'ਤੇ ਚੜ੍ਹ ਕੇ, ਆਰਿਆਂ ਨਾਲ ਸਰੀਰ ਚਿਰਵਾ ਕੇ, ਸਵਾ ਸਵਾ ਮਨ ਪੀਹਣ ਪੀਸ ਕੇ, ਬੱਚਿਆਂ ਦੇ ਟੋਟੇ ਕਰਵਾ ਕੇ, ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ ਹੈ। ਹਾਂਜੀ, ਇਹ ਅਚਰਜ ਇਲਾਹੀ ਪਿਰਮ ਖੇਲ ਪਿਆਰ ਮਸਤੀ ਵਿੱਚ, ਪ੍ਰੇਮ ਰਸ ਦੇ ਨਸ਼ੇ ਵਿੱਚ, ਅਲੌਕਿਕ ਆਤਮਕ ਅਹਿਲਾਦ ਵਿੱਚ, ਪ੍ਰੇਮ ਸਵੈਪਨਾ ਦੇ ਚਾਓ ਵਿੱਚ, ਆਤਮ ਚਾਓ ਦੇ ਉਮਾਹ ਵਿੱਚ, ਚੜ੍ਹਦੀਆਂ ਕਲਾ ਵਿੱਚ ਹੀ ਖੇਡੀ ਜਾ ਸਕਦੀ ਹੈ। ਇਸ ਇਲਾਹੀ ਹੁਕਮ ਰਜ਼ਾਈ ਚੱਲਣਾ ਦੀ ਅਸਚਰਜ ਪਿਰਮ ਖੇਲ ਵਿੱਚ ਸੂਲੀ ਸੂਲ, ਅੱਗ ਠੰਡੀ ਠਾਰ, ਸ਼ੋਲੇ ਪ੍ਰੇਮ ਸਵੈਪਨਾ ਦਾ ਤਾਜ, ਚਿੱਖਾ ਫੁੱਲਾਂ ਦੀ ਸੇਜ, ਦੁੱਖ ਦਾਤ, ਪੀੜਾ ਲਾਭ, ਚਿੜਕਾਂ ਮਿੱਠੀਆਂ, ਵੈਰੀ ਮੀਤ, ਬੁਰਾ ਭਲਾ, ਕਲਯੁਗ ਸਤਯੁਗ ਮਹਿਸੂਸ ਹੋਣ ਲੱਗਦਾ ਹੈ। ਇਸ ਉੱਚੀ ਸੁੱਚੀ ਆਤਮਕ ਅਵਸਥਾ ਵਿੱਚ ਗੁਰਮੁਖ ਜਨ ਦੇ ਹਿਰਦੇ ਵਿੱਚ ਇਲਾਹੀ ਪ੍ਰੇਮ ਸਵੈਪਨਾ ਸੋਮੇ ਵਾਂਗ ਇਉਂ ਫੁੱਟ ਕੇ ਨਿਕਲਦੀਆਂ ਹਨ। ਸਤ ਸੁਹਾਨ ਸਦਾ ਮਨ ਚਾਓ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਦੁੱਖ ਨਾਹੀ ਸਭ ਸੁਖੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ, ਸੋਗ ਨਹੀਂ ਸਦਾ ਹਰ ਕੀ ਹੈ ਰੇ, ਛੋੜ ਨਹੀਂ ਕਿਛ ਲੇਤੈ, ਕਹੋ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੇ। ਜੇ ਪਾਸ ਬਹਾਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਵੀ ਤਿਆਈ। ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਤਾਰ 'ਤੇ, ਤੀਰ ਦੀ ਨੋਕ 'ਤੇ, ਅੱਗ ਦੇ ਸ਼ੋਲੇ ਵਿੱਚ, ਜ਼ਖਮ ਦੇ ਫੱਟ ਵਿੱਚ, ਫੱਟ ਦੀ ਪੀੜ ਵਿੱਚ, ਪੀੜ ਦੀ ਚੀਸ ਵਿੱਚ, ਠੰਡ ਦੀ ਠਾਰੀ ਵਿੱਚ, ਠਾਰੀ ਦੀ ਕੰਬਣੀ ਵਿੱਚ, ਕੈਦ ਦੇ ਤਸੀਹੇ ਵਿੱਚ, ਕਾਲ ਕੋਠੜੀ ਦੀ ਇਕਲ ਵਿੱਚ, ਢਿੱਡ ਦੀ ਭੁੱਖ ਵਿੱਚ, ਭੁੱਖ ਦੇ ਡੋਬੇ ਵਿੱਚ, ਪਿਆਸ ਦੀ ਵਿਆਕੁਲਤਾ ਵਿੱਚ, ਮੌਤ ਦੇ ਪੈਗਾਮ ਵਿੱਚ, ਵਿਛੋੜੇ ਦੇ ਸੱਲ ਵਿੱਚ,
ਬਿਰਹੋ ਦੇ ਦਰਦ ਵਿੱਚ, ਦਰਦ ਦੀ ਭੱਠੀ ਵਿੱਚ, ਜੀਵਨ ਦੀ ਕੁੜਤਨ ਵਿੱਚ ਆਪਣੇ ਪ੍ਰੀਤਮ ਦੇ ਪ੍ਰੇਮ ਸੁਨੇਹੜਿਆਂ ਨੂੰ ਸੁਣਦਾ, ਬੁੱਝਦਾ, ਮੰਨਦਾ, ਮਾਣਦਾ, ਮੋਲਦਾ, ਕਮਾਉਂਦਾ ਹੋਇਆ ਪ੍ਰੀਤਮ ਦੀ ਰਜ਼ਾ ਵਿੱਚ ਆਪਣੇ ਆਪੇ ਨੂੰ ਵਾਰਦਾ, ਕੋਲ ਕਮਾਉਂਦਾ, ਕਦਮਾਂ ਵਿੱਚ ਵਿਛਾਉਂਦਾ, ਧੂੜੀ ਵਿੱਚ ਰੋਲਦਾ, ਕੁਰਬਾਨ ਹੁੰਦਾ ਹੋਇਆ ਇਲਾਹੀ ਪ੍ਰੀਤ ਪ੍ਰੇਮ ਵਿੱਚ ਅਲਮਸਤ ਮਤਵਾਰਾ ਹੁੰਦਾ, ਚਾਉ ਵਿੱਚ ਵਿਗਸਦਾ, ਰਸ ਵਿੱਚ ਮੌਲਦਾ, ਪ੍ਰੇਮ ਸਵੈਪਨਾ ਦੀ ਪੀਂਘ ਝੂਟਦਾ, ਹੁਲਾਰਿਆਂ ਦੇ ਉਮਾਂ ਵਿੱਚ, ਨਾਮ ਖੁਮਾਰੀ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਬੇਖੁਦੀ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰੱਬੀ ਹੁਕਮ ਦੀ ਰਜ਼ਾ ਵਿੱਚ ਦੇ ਗੁਰ ਉਪਦੇਸ਼ਾਂ ਨੂੰ ਸਹਿਜ ਸੁਭਾਏ ਬੁੱਝਦਾ, ਚੀਨਦਾ, ਸੀਜਦਾ, ਪਹਿਚਾਣਦਾ, ਮਾਣਦਾ ਹੋਇਆ ਕਮਾ ਰਿਹਾ ਹੁੰਦਾ ਹੈ। ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਪ੍ਰੀਤਮ ਪਿਆਰ ਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਪ੍ਰੀਤਮ ਦਾ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦੋਂ ਜਗਿਆਸੂ ਦਾ ਆਪਾ ਹੀ ਨਾ ਰਿਹਾ ਤਾਂ ਉਸਦੀ ਆਪਣੀ ਮਨਮਰਜ਼ੀ ਵੀ ਨਹੀਂ ਰਹਿੰਦੀ। ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੇ ਰਜ਼ਾ ਦੇ ਵੇਗ ਜਾਂ ਰਵਾਨਗੀ ਨਾਲ ਸੁਰ ਹੋ ਜਾਂਦਾ ਹੈ ਅਤੇ ਸਹਿਜ ਸੁਭਾਏ ਆਪ ਮੁਹਾਰੇ ਇਲਾਈ ਭਾਣੇ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਬਾਣੇ। ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੁਗਤ ਸਚ ਜਾਣੇ ਸੋਈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਜੋ ਤੂੰ ਕਰੈ ਕਰਾਵੈ ਸਵਾਮੀ, ਸਾਮਸਲਤ ਪ੍ਰਵਾਨ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਗੁਰਮੁਖ ਮਨ ਵਿਚਾਰਿਆ ਜੋਤਿਸ ਪਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ। ਤੇਰਾ ਕੀਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੇ। ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਮਨਮਰਜ਼ੀ ਵਾਲੀ ਹੈ ਜਾਂ ਇਲਾਹੀ ਭਾਣੇ ਦੀ ਭਾਵਨਾ ਹੈ। ਇਸ ਭੁਲੇਖੇ ਦਾ ਨਿਰਣਾ ਕਰਨ ਵਿੱਚ ਹੇਠਲੀ ਵਿਚਾਰ ਸਹਾਇਕ ਹੋ ਸਕਦੀ ਹੈ। ਹਰ ਇੱਕ ਚਿਤਵਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਜਾਂ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਰਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਭਾਵਨਾ ਤੋਂ ਹੀ ਹੋ ਸਕਦਾ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦੇ ਪਿਛੋਕੜ ਵਿੱਚ ਜੋ ਭਾਵਨਾ ਆਉਂਦੀ ਹੈ ਉਸਦੀ ਚੁਣੌਤੀ ਕਰਨ ਦੀ ਲੋੜ ਹੈ। ਜਦ ਸਾਡੇ ਮਨ ਵਿੱਚ ਕੋਈ ਖਿਆਲ ਆਵੇ ਤਾਂ ਉਸਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਜਾਂ ਉਸਦੀ ਮਨ ਮਰਜ਼ੀ ਜਾਂ ਇਲਾਹੀ ਭਾਣੇ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੀ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਹੀ ਮਾਇਕੀ ਅਸਰੀ ਔਗਣ ਉਪਜਦੇ ਹਨ। ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ ਹੈ। ਹਾਂਜੀ, ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ ਹੈ। ਜਿਹਾ ਕਿ ਖੁਦਗਰਜ਼ੀ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਆਪ ਸਵਾਰਥੀ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ, ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿੱਧਕੀ, ਬੇਮੁਖਤਾਈ ਅਥਵਾ ਭੁੱਲ ਦਾ ਹੀ ਨਤੀਜਾ ਹਨ। ਇਸ ਦੇ ਉਲਟ
ਜਿਨ੍ਹਾਂ ਖਿਆਲਾਂ ਜਾਂ ਕਰਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰ ਉਪਕਾਰ, ਹੱਥੋਂ ਦੇ ਕੇ ਭਲਾ ਮਨਾਵੇ, ਬੁਰੇ ਨਾਲ ਭਲਾ ਕਰ, ਰੋਸ ਨਾ ਕਾਓ ਸੰਗ ਕਰੋ, ਮਿੱਠਾ ਬੋਲਣਾ, ਨਿਵ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾ ਆਤਮ ਪ੍ਰਾਇਣ ਹੁੰਦੀਆਂ ਹਨ। ਇਲਾਹੀ ਪਿਆਰ, ਮੈਤਰੀ ਪਾਰ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰ ਉਪਕਾਰ, ਹੱਥੋਂ ਦੇ ਕੇ ਭਲਾ ਮਨਾਵੇ, ਬੁਰਾ ਨਾਲ ਭਲਾ ਕਰ, ਰੋਸ ਨਾ ਕਾਹੋ ਸੰਗ ਕਰੋ, ਮਿੱਠਾ ਬੋਲਣਾ, ਨਿਵ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾਵਾਂ ਆਤਮ ਪ੍ਰਾਇਣ ਹੀ ਹੁੰਦੀਆਂ ਹਨ। ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਕਹੋ ਨਾਨਕ, ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਹੋ ਨਾਨਕ, ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੁਕਮ ਭਾਗ ਨੌਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।